सतसंग जी वाहिगुरु जी का खालसा वाहिगुरु जी की फतेह। गुरबाणी विच सानू सारयां नू हुकम है आप जपो अवरे नाम जपावो, पर असी समझदे हाँ कि संगत कर ली दिहाड़ी घंटा डेढ़ गुरमंत्र दा जाप कर लिया, कुछ गुरबाणी दे अर्थ सिख ले, कुछ को साखियां याद कर लिया, ये हो गया आप जपो, ते फिर दूजियां नू नाम बाणी संगत वल प्रेर दिता, ये अवरे नाम जपावो हो गया। पर दरअसल ये त्रैगुणी माइकी मंडल विच होमे दे अधीन प्रचार दा एक मामूली जिहा हिस्सा है। आप जपो अवरे नाम जपावो दा प्रतीक नहीं। आप जपो तो भाव है कि रसना नाल स्वास स्वास जपना, फिर मन नाल ध्यावना, फिर चित नाल आराधना करके अपने अंतर आत्मे तत् ज्ञान नू बुझना, उस जीवन रौ नू महसूस करना, ते खिन खिन पल पल उस जीवन रौ दी याद विच उस दे रस विच जीवन बतीत करना, ये आप जपो है। ते जदों ओही जीवन रौ दा इलाही प्रकाश साडे अखां राही साडी बुद्धि राही साडे बोलां राही साडियां हरकतां राही साडी आत्मक किरणां राही परविरत होंदा है, ते दूसरी लोकाई नू नाम दी छो या सिमरन जीवन दी छो ला देंदा है चुप चुपी ते, ए है अवरे नाम जपावो। सो ए कालना गुरमुख प्यारे काल दे हन जिस दा विस्थार गुरमुख प्यारियां ने धर्म प्रचार दे लेखां विच कीता है, पर अज दे लेख दे पहले हिस्से विच गुरमुख प्यारियां दे प्रचारक जीवन दे एक छोटा जिहा झलका दर्शाया गया है, ते सानू प्रेरणा कीती गई है इहो जिहे प्रचार करन दी। दूसरी गल असी अरदास विच पुराने गुरसिखां दे जिहड़ा जीवन बीतिया है उसकी मंग करदे हां कि सानू पुरातन गुरसिखां वाला जीवन प्राप्त होवे। उहनां विच किहड़ी गल मुख सी कि वह गुरु के उपदेश अनुसार जीवन नू टालदे सन, उहनां दा तन ताम परिवार सब चला जाए पर गुरु के उपदेश तो बेमुख नहीं होंदे सन। जे गुरु ने कह दिता झूठ नहीं बोलना, कई बार ऐसा मौका बन जाता है कि झूठ बोलिया जान छुटदी है नहीं तो शहीद होना पैंदा है, पर वह शरीर नू त्याग देंदे सन झूठ नहीं बोलते सन। पर अजकल जे साडा किथे 1200 का फायदा होवे झूठ बोलना तो एक पासे बेईमानी भी कर छड़दे हाँ। पुराने समय विच नाम दी रंगण घोड़ियां दी काठी ते रह के भी चाड़दे सन, इतना पक्का रंग चढ़दा सी कि उबल दियां देगां विच बैठ के भी नहीं उतरदा सी। पर अजकल असी सहूलतां माणदे हां, सोहणे ड्रैइंग रूमां विच बैठ के भी साडे मन ते इह नाम दी रंगण नहीं चढ़दी, इस करके असी पुराने गुरसिखां वाला जीवन मंगदे हां। सो अज दे गुरबाणी विचार दे लेख विच उह जिहड़ी असली सिखी जिंदगी है या पुरातन गुरसिखां वाला जीवन है उसकी झलक दर्शाई गई है। सो दो भाग हैं, पहले भाग विच उन्हां दे प्रचार दी तस्वीर ते दूजे भाग विच उन्हां दी असली जिंदगी दी तस्वीर दर्शाई गई है। हो सकदा है साडे विचों किसे पागा वाले जीव ते ये असर करे ते असी भी उह जिहा जीवन शुरू करिए। फुल नाल लिखे हुक्म अनुसार जींदा थींदा मौलदा खिड़दा महकदा डुल डुल पैंदा होया, रब दियां दातां रंग रस सुहाणप कोमलता महक खेड़ा चाओ खुशी प्यार खिच, अनजाने ही सहज सुभाए खलेरदा प्रकाशदा वणदा होया अपना आपा अहन सवारी जांदा है, अते उस दे आपे विच इलाही जलवे दा प्रगट होना प्रकाश होना गजना ही फुल दा धर्म है, धर्म प्रचार है, भगती है, जीवन है, कल्याण है, अते अवरे नाम जपावो दा प्रतीक है। उपरोक्त उदाहरण विच एक अंतर वाला नुकता है जिसनू समझण दी लोड़ है कि फुल दी सारी क्रिया अनजाने हो रही है, पर गुरमुख जन पूर्ण आत्मक सोजी विच सतगुर दी शरदा भावनी विच ते प्रेम स्वैपना दी रोड़ विच हुकम दी कार करदा होया परोपकारी जीवन बतीत करदा है। ब्रह्म ज्ञानी परोपकार उमाहा, इसे तरह गुरमुख जन फुल वांग सहज सुभाए अछोपी अते चुप चुपीते ही अवरे नाम जपावो दे अंतरी पाव अनुभवी अर्थ उसकी आत्मक सोजी अकत कथा तत् ज्ञान गुजे भेद ते आत्मक प्रकाश विच इस गुरबाणी दी पंक्ति दे आदेश नू कमाउंदा होया अपने जीवन विच अपने निजी तजर्बे द्वारा अपनी अभ्यास कमाई अनुभवी ज्ञान कहनी रहनी अपनी आत्म किरणा प्रेम छो ते प्रेम निगाह द्वारा आत्मक धर्म प्रचार कर रहा है। ਇਹੋ ਆਤਮਕ ਮੰਡਲ ਦਾ ਉੱਚਾ ਸੁੱਚਾ ਇਲਾਹੀ ਅਨੁਭਵੀ ਧਰਮ ਪ੍ਰਚਾਰ ਹੈ, ਜੋ ਕਿ ਉੱਪਰਲੀ ਪੰਕਤੀ ਦੇ ਸਹੀ ਆਤਮਕ ਆਦੇਸ਼ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ, ਜਿਸ ਦੀ ਆਕਰਸ਼ਣ ਦਾਮਨਕ ਪ੍ਰੇਮ ਭਾਵਨਾ ਦੇ ਅਸਰ ਨਾਲ ਜਗਿਆਸੂ ਦਾ ਸਰੀਰਕ, ਮਾਨਸਿਕ ਤੇ ਆਤਮਕ ਜੀਵਨ ਉੱਕਾ ਹੀ ਬਦਲ ਜਾਂਦਾ ਹੈ। ਇਤਨਾ ਜ਼ਬਰਦਸਤ ਤੇ ਪ੍ਰਚਾਰ ਹੈ ਜਿਸ ਨਾਲ ਜਗਿਆਸੂ ਦਾ ਸਰੀਰਕ, ਮਾਨਸਿਕ ਤੇ ਆਤਮਕ ਜੀਵਨ ਉੱਕਾ ਹੀ ਬਦਲ ਜਾਂਦਾ ਹੈ। ਕਬੀਰ ਸਤਿਗੁਰ ਸੂਰਮੇ ਬਾਇਆ ਬਾਨ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਛੇਕ। ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੈ ਠਾਉ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਉਪਰੋਕਤ ਦੱਸੇ ਹੋਏ ਆਤਮਕ ਨੁਕਤੇ ਅਤ ਸੂਖਮ ਤੇ ਸਾਰ ਰੂਪ ਹਨ, ਇਸ ਲਈ ਇਹਨਾਂ ਨੂੰ ਹੋਰ ਸਪਸ਼ਟ ਕਰਨ ਲਈ ਹੋਰ ਵਿਸਥਾਰ ਕੀਤਾ ਜਾਂਦਾ ਹੈ। ਸੂਰਜ ਵਿੱਚ ਬਹੁਤ ਸਾਰੇ ਗੁਣ ਹਨ ਜੋ ਕਿ ਉਸਦੀ ਧੁੱਪ ਰਾਹੀਂ ਪ੍ਰਕਾਸ਼ਿਤ ਤੇ ਪ੍ਰਗਟ ਹੋ ਰਹੇ ਹਨ। ਇਸੇ ਤਰ੍ਹਾਂ ਕਾਲ ਪੁਰਖ ਦੇ ਬੇਅੰਤ ਗੁਣ ਇਲਾਹੀ ਜੀਵਨ ਰਾਉ, ਸ਼ਬਦ, ਨਾਮ ਆਦਿ ਇਲਾਹੀ ਹੁਕਮ ਰਾਹੀਂ ਪ੍ਰਗਟ ਤੇ ਪ੍ਰਕਾਸ਼ਿਤ ਹੋ ਰਹੇ ਹਨ। ਇਹਨਾਂ ਬੇਅੰਤ ਰੱਬੀ ਗੁਣਾਂ ਵਿੱਚੋਂ ਸ੍ਰੇਸ਼ਟ ਤੇ ਮੁੱਢਲਾ ਗੁਣ ਇਲਾਹੀ ਪ੍ਰੀਤ, ਪ੍ਰੇਮ ਤੇ ਪਿਆਰ ਹੈ, ਤੇ ਬਾਕੀ ਹੋਰ ਸਾਰੇ ਰੱਬੀ ਗੁਣ ਇਲਾਹੀ ਪ੍ਰੀਤ, ਪ੍ਰੇਮ, ਪਿਆਰ ਦੀਆਂ ਕਿਰਨਾਂ ਹਨ, ਪ੍ਰਗਟਾਵੇ ਹਨ, ਪ੍ਰਕਾਸ਼ ਹਨ, ਸ਼ਕਤੀ ਹੈ, ਮਹਿਕ ਹੈ, ਉਮਾ ਹੈ, ਲਾਡ ਹੈ, ਖਿੱਚ ਹੈ, ਨਿਗ ਹੈ। ਇਸੇ ਕਰਕੇ ਅਕਾਲ ਪੁਰਖ ਨੂੰ ਪ੍ਰੀਤਮ, ਅਤ ਪ੍ਰੀਤਮ, ਪ੍ਰੇਮ ਪੁਰਖ ਆਦਿ ਲਫ਼ਜ਼ਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਪ੍ਰਭੂ ਪ੍ਰਤੀ ਮਾਂ, ਬਾਪ, ਬੰਧਵ, ਸਾਹਿਬ, ਸਾਜਨ, ਪ੍ਰਿਆ ਆਦਿ ਦੇ ਸੰਬੰਧ ਉਸੇ ਪ੍ਰੀਤ ਪਿਆਰ ਦੇ ਪ੍ਰਤੀਕ ਅਤੇ ਨਮੂਨੇ ਹਨ। ਇਸ ਪ੍ਰੀਤ, ਪ੍ਰੇਮ, ਪਿਆਰ ਦੇ ਸੂਖਮ ਵਲਵਲਿਆਂ ਦੇ ਅਤਿਅੰਤ ਕੋਮਲ ਪ੍ਰੇਮ ਭਾਵਨਾ ਅਤੇ ਪ੍ਰੇਮ ਸਵੈਪਨਾ ਰਾਹੀਂ ਇਲਾਹੀ ਪ੍ਰੇਮ ਰਾਗ ਦੀਆਂ ਅਨੇਕਾਂ ਰਾਗ ਰਾਗਣੀਆਂ ਦੀਆਂ ਅਨਹਾ ਧੁਨੀਆਂ ਆਪ ਮੁਹਾਰੇ ਸਹਿਜ ਸੁਭਾਏ ਉਪਜਦੀਆਂ, ਮੌਲਦੀਆਂ, ਥਰਥਰਾਉਂਦੀਆਂ, ਲਹਿਰਾਉਂਦੀਆਂ ਹੋਈਆਂ ਜਗਿਆਸੂ ਦੇ ਅੰਤਰਾਤਮੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਛੋਹ ਜਾਂਦੀਆਂ ਹਨ। ਹਾਂਜੀ, ਕਿਸੇ ਦੇ ਅੰਦਰ ਇਹੋ ਜਿਹਾ ਪ੍ਰੇਮ ਉਪਜ ਪਵੇ, ਉਸ ਪ੍ਰੇਮ ਦੇ ਅੰਦਰ ਜਿਹੜੀ ਸੂਖਮ ਰਾਗ ਰਾਗਣੀਆਂ ਹਨ ਉਹ ਜਗਿਆਸੂ ਦੇ ਕੋਮਲ ਹਿਰਦੇ ਦੇ ਕਿੰਗਰੀਆਂ ਨੂੰ ਛੋਹ ਜਾਂਦੀਆਂ ਹਨ ਅਤੇ ਮਨ ਨੂੰ ਅਲਮਸਤ ਮਤਵਾਰਾ ਕਰ ਦਿੰਦੀਆਂ ਹਨ, ਤੇ ਜਗਿਆਸੂ ਮੱਲੋ ਮੱਲੀ ਕਹਿ ਉੱਠਦਾ ਹੈ ਕਿ ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ ਅਨਹਤ ਤੁਨੀ, ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਇਸ ਸੱਚੇ ਸੁੱਚੇ ਇਲਾਹੀ ਪ੍ਰੇਮ ਵਿੱਚ ਤਾਂਗ ਹੈ, ਖਿੱਚ ਹੈ, ਸੇਵਾ ਭਾਵ ਹੈ, ਆਪਾ ਵਾਰਨਾ ਹੈ, ਕੁਰਬਾਨੀ ਹੈ, ਭਲਾ ਮਨਾਇੰਦਾ ਹੈ, ਸਦ ਬਖਸ਼ਿੰਦ ਹੈ, ਸਦ ਮਿਹਰਵਾਨ ਹੈ, ਔਗੁਣ ਕੋ ਨਾ ਚਿਤਾਰਦਾ ਹੈ, ਗੁਰਪ੍ਰਸਾਦ ਹੈ, ਸੱਚ ਹੈ। ਇਹ ਸਾਰੇ ਇਲਾਹੀ ਗੁਣ ਕਿਤੋਂ ਬਾਹਰੋਂ ਨਹੀਂ ਸਿੱਖੇ ਜਾ ਸਕਦੇ, ਪਰ ਗੁਰਮੁਖ ਪਿਆਰਿਆਂ ਦੇ ਅੰਤਰ ਆਤਮੇ ਹਿਰਦੇ ਦੇ ਖੂੰਟੇ ਵਿੱਚੋਂ ਸਹਿਜ ਸੁਭਾਈ ਗੁਰੂ ਦੀ ਕਿਰਪਾ ਦੁਆਰਾ ਫੁੱਟਦੇ ਹਨ। ਹਾਂਜੀ, ਕੁਰਬਾਨੀ, ਆਪਾ ਵਾਰਨਾ, ਸਦ ਬਖਸ਼ਿਨ, ਸਦ ਮਿਹਰਵਾਨ, ਔਗੁਣ ਨਾ ਚਿਤਾਰਨਾ, ਸੇਵਾ ਭਾਵ, ਖਿੱਚ ਤਾਂਗ, ਇਹੋ ਜਿਹੇ ਆਤਮਕ ਗੁਣ ਤਾਂ ਹਿਰਦੇ ਵਿੱਚੋਂ ਸਫੁੱਟਤ ਆਉਂਦੇ ਹਨ ਗੁਰਮੁਖ ਜਨਾਂ ਦੇ। ਜਿਸ ਤਰ੍ਹਾਂ ਮਾਂ ਪਿਆਰ ਜਾਂ ਮੋਹ ਬੱਚੇ ਦੇ ਜਨਮ ਦੇ ਨਾਲ ਹੀ ਮਾਂ ਦੇ ਹਿਰਦੇ ਵਿੱਚੋਂ ਫੁੱਟ ਪੈਂਦਾ ਹੈ, ਸੋ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੈ। ਇਸ ਲਈ ਸਾਰੇ ਇਲਾਹੀ ਗੁਣ ਵੀ ਆਦ ਤੋਂ ਹੀ ਅੰਤਰ ਆਤਮੇ ਗੁਪਤ ਤੌਰ ਤੇ ਭਰਪੂਰ ਹਨ, ਸਾਡੇ ਅੰਦਰ ਵੀ ਹਨ। ਇੱਕ ਪਾਸੇ ਤਾਂ ਇਲਾਹੀ ਪ੍ਰੀਤ ਤਰੰਗਾਂ, ਪਿਆਰ ਉਛਾਲ, ਪ੍ਰੇਮ ਸਵੈਪਨਾ ਜੀਵ ਦੀ ਆਤਮਾ ਵਿੱਚੋਂ ਉਸਦੇ ਮਨ, ਤਨ, ਬੁੱਧੀ ਰਾਹੀਂ ਫੁੱਲ ਦੀ ਸੁਗੰਧੀ ਵਾਂਗ ਬਾਹਰ ਨੂੰ ਪ੍ਰਗਟ ਤੇ ਪ੍ਰਕਾਸ਼ਿਤ ਹੋਣ ਲਈ ਤਾਂਗ ਰਹੀਆਂ ਹਨ, ਤੇ ਦੂਜੇ ਪਾਸੇ ਅਕਾਲ ਪੁਰਖ ਆਪਣੀ ਇਲਾਹੀ ਬਖਸ਼ਿਸ਼ ਦੁਆਰਾ ਆਪਣੇ ਅੰਸ਼ ਰੂਪ ਜੀਵ ਨੂੰ ਆਪਣੀ ਆਕਰਖਣ ਪ੍ਰੇਮ ਡੋਰੀ ਨਾਲ ਆਪਣੀ ਨਿੱਘੀ ਗੋਦ ਵੱਲ ਮਿਕਨਾਤੀਸੀ ਖਿੱਚ ਪਾ ਰਿਹਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਪਰਲੀਆਂ ਗੁਰਬਾਣੀ ਦੀਆਂ ਪੰਕਤੀਆਂ ਅਨੁਸਾਰ ਬਖਸ਼ੇ ਹੋਏ ਰਸਕ ਪੁਰਖ ਬੈਰਾਗੀ ਮਹਾਂਪੁਰਖਾਂ ਦਾ ਤਨ, ਮਨ, ਧਨ ਗੁਰਪ੍ਰਸਾਦ ਦੇ ਜਲਵੇ ਦੇ ਪ੍ਰਗਟਾਵੇ ਤੇ ਪ੍ਰਕਾਸ਼ ਲਈ ਮਾਧਿਅਮ ਜਾਂ ਪ੍ਰਣਾਲੀ ਬਣ ਜਾਂਦਾ ਹੈ। ਸਾਡੇ ਅੰਦਰੋਂ ਜਿਹੜੀਆਂ ਉਹ ਕੋਮਲ ਰਾਗ ਰਾਗਣੀਆਂ ਕਹਿ ਲਓ ਜਾਂ ਪ੍ਰੇਮ ਸਵੈਪਨਾ ਬਾਰ ਵੱਲ ਨੂੰ ਉਪਜਣ ਲਈ ਤਾਂਗ ਰਹੀਆਂ ਹਨ, ਇਹ ਆਪਣੇ ਆਪ ਨਹੀਂ ਉਪਜ ਸਕਦੀਆਂ। ਗੁਰਮੁਖ ਪਿਆਰਿਆਂ ਦਾ ਜਿਹੜਾ ਜੀਵਨ ਹੈ ਉਹ ਇੱਕ ਜ਼ਰੀਆ ਬਣ ਜਾਂਦਾ ਹੈ ਇਹ ਗੁਰਪ੍ਰਸਾਦ ਦੇ ਜਲਵੇ ਨੂੰ ਬਾਰ ਵੱਲ ਪ੍ਰਗਟ ਕਰਨ ਲਈ। ਤੇ ਜਦ ਗੁਰਪ੍ਰਸਾਦ ਦਾ ਇਲਾਹੀ ਜਲਵਾ ਕਿਸੇ ਗੁਰਮੁਖ ਪਿਆਰੇ ਦੇ ਸਰੀਰ ਵਿੱਚੋਂ ਸਫੁੱਟਤ ਹੋ ਕੇ ਅੰਗ ਸੰਗ ਮੋਲਾ ਹੋ ਕੇ ਪ੍ਰੀਤ ਪ੍ਰੇਮ ਰਸ ਨਾਲ ਸਰਸ਼ਾਰ ਹੋ ਕੇ ਗੋਬਿੰਦ ਗੱਜਿਆ ਹੋ ਕੇ ਉਸਦੇ ਤਨ ਮਨ ਬੁੱਧੀ ਰਾਹੀਂ ਵਾਰ ਵੱਲ ਵਗ ਤੁਰਦਾ ਹੈ ਤਾਂ ਗੁਰਮੁਖ ਪਿਆਰੇ ਦੇ ਤਨ ਮਨ ਰਾਹੀਂ ਇਲਾਹੀ ਧਰਮ ਪ੍ਰਚਾਰ ਸਹਿਜ ਸੁਭਾਏ ਆਪ ਮੁਹਾਰੇ ਹੋ ਰਿਹਾ ਹੁੰਦਾ ਹੈ। ਇਸ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਜਨ ਸਤਿਗੁਰ ਤੁੱਠੇ ਪਾਈ ਹੈ ਸਾਧ ਸੰਗਤ ਗੁਰਮਤ ਗੁਰਸਿੱਖੀ ਗੁਰਮੁਖ ਕੇਤੀ ਸ਼ਬਦ ਉਦਾਰੀ ਸੰਤੋ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਦੇ ਇਲਾਹੀ ਉਪਦੇਸ਼ਾਂ ਨੂੰ ਸਹਿਜ ਸੁਭਾਈ ਕਮਾ ਰਿਹਾ ਹੁੰਦਾ ਹੈ ਤੇ ਆਤਮਕ ਮੰਡਲ ਦੇ ਅਨੁਭਵੀ ਧਰਮ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ। ਇਹਨਾਂ ਗੁਰਮੁਖ ਪਿਆਰਿਆਂ ਰਸਕ ਪੁਰਖ ਬੈਰਾਗੀ ਹਰ ਜਨਾਂ ਦੇ ਅੰਦਰ ਹੋਮੇ ਦਾ ਅਭਾਵ ਹੁੰਦਾ ਹੈ ਤੇ ਉਹ ਸਹੀ ਅਰਥਾਂ ਵਿੱਚ ਮੈਂ ਮੇਰੀ ਦੀ ਰੰਗਤ ਤੋਂ ਉਤਾਹਾਂ ਉੱਠ ਕੇ ਨਾਨਕ ਘਰ ਦੇ ਬੇਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਪਰਉਪਕਾਰੀ ਜੀਵਨ ਬਤੀਤ ਕਰਦੇ ਹਨ ਅਤੇ ਨਾਲ ਨਾਲ ਆਪਣਾ ਤੇ ਆਪਣੇ ਸੰਗੀਆਂ ਸਾਥੀਆਂ ਦਾ ਜੀਵਨ ਵੀ ਸਫਲ ਕਰੀ ਜਾਂਦੇ ਹਨ। ਉਪਰੋਕਤ ਦਰਸਾਏ ਇਲਾਹੀ ਗੁਣ ਤੇ ਇਲਾਹੀ ਅਨੁਭਵੀ ਗਿਆਨ ਦਾ ਪ੍ਰਕਾਸ਼ ਹੀ ਆਤਮਕ ਮੰਡਲ ਦੇ ਇਲਾਹੀ ਧਾਰਮਿਕ ਪ੍ਰਚਾਰਕਾਂ ਦੀ ਯੋਗਤਾ ਹੈ। ਇਹਨਾਂ ਆਤਮਕ ਧਰਮ ਪ੍ਰਚਾਰਕਾਂ ਨੂੰ ਕਿਸੇ ਹੋਰ ਦਿਮਾਗੀ ਵਿਦਿਅਕ ਜਾਂ ਧਾਰਮਿਕ ਡਿਗਰੀਆਂ ਦੀ ਲੋੜ ਨਹੀਂ ਕਿਉਂਕਿ ਉਹਨਾਂ ਦੇ ਅੰਤਰਾਤਮੇ ਪੂਰਨ ਅਨੁਭਵੀ ਇਲਾਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਜਿਸ ਦੀ ਤੀਖਣ ਰੋਸ਼ਨੀ ਵਿੱਚ ਸਾਡੀਆਂ ਸਿਆਣਪਾਂ ਉਕਤੀਆਂ ਜੁਗਤੀਆਂ ਫਿਲਾਸਫੀਆਂ ਤੇ ਗਿਆਨ ਧਿਆਨ ਦੇ ਪਰ ਸੜ ਜਾਂਦੇ ਹਨ। ਆਤਮਕ ਗਿਆਨ ਦਾ ਪ੍ਰਕਾਸ਼ ਹੀ ਪੂਰਨ ਤੱਤ ਗਿਆਨ ਹੈ ਜਿਸ ਦੇ ਅਨੁਭਵ ਦੁਆਰਾ ਹੀ ਆਤਮਕ ਪ੍ਰਕਾਸ਼ ਦੇ ਚਲਕਾਰੇ ਵੱਜ ਸਕਦੇ ਹਨ ਅਤੇ ਜਿਸ ਦੇ ਅਕਸ ਤੇ ਰੋਸ਼ਨੀ ਨਾਲ ਸਾਡੀ ਬੁੱਧੀ ਨੂੰ ਸ਼ਕਤੀ ਤੇ ਸੋਝੀ ਮਿਲਦੀ ਹੈ। ਇਹ ਤਤ ਗਿਆਨ ਹੀ ਸਾਰੇ ਸੰਸਾਰਕ ਗਿਆਨ ਤੇ ਸਿਆਣਪਾਂ ਦਾ ਸੋਮਾ ਹੈ। ਇਸੇ ਤਤ ਗਿਆਨ ਦੀ ਖੋਜ ਪ੍ਰਾਪਤੀ ਲਈ ਉੱਦਮ ਕਰਨ ਦੀ ਲੋੜ ਹੈ। ਇਸ ਤੋਂ ਹੀ ਹੋਰ ਸਾਰੇ ਦਿਮਾਗੀ ਤੇ ਪਦਾਰਥਿਕ ਗਿਆਨ ਤੇ ਸਿਆਣਪਾਂ ਨੂੰ ਰੋਸ਼ਨੀ ਮਿਲਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦਿਮਾਗੀ ਪਦਾਰਥਕ ਗਿਆਨ ਹਾਸਲ ਨਹੀਂ ਕਰਨਾ ਪਰ ਨਿਰੇ ਪੂਰੇ ਦਿਮਾਗੀ ਗਿਆਨ ਤੇ ਸਿਆਣਪਾਂ ਵਿੱਚ ਗਲਤਾਨ ਹੋ ਕੇ ਗੁਆਚ ਨਹੀਂ ਜਾਣਾ। ਹੁਣ ਅਸੀਂ ਕੀ ਕਰਨਾ ਹੈ ਕਿ ਇਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਹੈ। ਹਾਂਜੀ, ਜਿਨ੍ਹਾਂ ਦੇ ਅੰਦਰ ਤਤ ਗਿਆਨ ਸਫੁੱਟਤ ਹੋ ਚੁੱਕਿਆ ਹੈ, ਇਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਸਿਮਰਨ ਕਰਨਾ ਹੈ ਤੇ ਨਾਮ ਸਿਮਰਨ ਦੁਆਰਾ ਫਿਰ ਅਸੀਂ ਆਪਣੇ ਸਰੀਰ ਮਨ ਬੁੱਧੀ ਅੰਤਸ਼ਕਰਨ ਹੋਮੇ ਤੇ ਆਪਣੇ ਸਮੁੱਚੇ ਆਪੇ ਨੂੰ ਆਪਣੇ ਪ੍ਰੀਤਮ ਸਤਿਗੁਰੂ ਦੀ ਪ੍ਰੀਤ ਦੀ ਰੰਗਣ ਚਾੜ ਚਾੜ ਕੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਅ ਵਿੱਚ ਅਲਮਸਤ ਮਤਵਾਰਾ ਹੋ ਕੇ ਨਾਨਕ 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 ਮਈ ਹੋਣਾ ਹੈ ਅਤੇ ਦਮ ਬਦਮ ਸਿਮਰਨ ਦੁਆਰਾ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਵਸਣਾ ਹੈ। ਹਾਂਜੀ, ਇਹ ਹੈ ਸਾਡਾ ਪਹਿਲੇ ਆਪ ਜਪਣਾ ਕਿ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਨਾਮ ਦੀ ਛੋਹ ਪ੍ਰਾਪਤ ਕਰਕੇ ਜਾਂ ਸਿਮਰਨ ਜੀਵਨ ਦਾ ਖਮੀਰ ਹਾਸਲ ਕਰਕੇ ਸਿਮਰਨ ਕਰਨਾ ਹੈ ਤੇ ਨਾਲ ਦੇ ਨਾਲ ਆਪਣੇ ਤਨ ਮਨ ਬੁੱਧੀ ਚਿੱਤ ਅੰਤਸ਼ਕਰਨ ਨੂੰ ਸਤਿਗੁਰਾਂ ਦੇ ਪ੍ਰੀਤ ਦੀ ਰੰਗਣ ਚਾੜਨੀ ਹੈ ਤੇ ਦਮ ਬਦਮ ਸਵਾ ਸਵਾ ਸਿਮਰਨ ਕਰਦਿਆਂ ਉਸ ਆਤਮਕ ਮੰਡਲ ਜਾਂ ਇਲਾਹੀ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੈ। ਜਦੋਂ ਇਸ ਤਰ੍ਹਾਂ ਕਰਾਂਗੇ ਤਾਂ ਕੀ ਹੋਵੇਗਾ ਕਿ ਫੁੱਲ ਦੀ ਖੁਸ਼ਬੋ ਵਾਂਗ ਸਾਡੇ ਤਨ ਮਨ ਬੁੱਧੀ ਦੀ ਪ੍ਰਣਾਲੀ ਰਾਹੀਂ ਇਲਾਹੀ ਪ੍ਰਕਾਸ਼ ਦੇ ਤਤ ਗਿਆਨ ਦਾ ਪ੍ਰਕਾਸ਼ ਹੋਵੇਗਾ ਤੇ ਸਾਡੇ ਅੰਤਰ ਆਤਮੇ ਵਿੱਚੋਂ ਇਲਾਹੀ ਗਿਆਨ ਜਾਂ ਇਲਾਹੀ ਪ੍ਰਕਾਸ਼ ਸਫੁੱਟਤ ਹੋ ਕੇ ਸਾਡੇ ਮਨ ਵਿੱਚੋਂ ਸਾਡੇ ਬਚਨਾਂ ਕਰਮਾਂ ਨਦਰ ਛੋਹ ਸੋਚਣੀ ਵਿਵਹਾਰ ਅਨੁਭਵ ਤੇ ਰੋਮ ਰੋਮ ਰਾਹੀਂ ਅਣਜਾਣੇ ਅਛੋਪ ਸਹਿਜ ਸੁਭਾਏ ਆਪ ਮੁਹਾਰੇ ਹੋਂ ਰਹਿਤ ਪ੍ਰਕਾਸ਼ਿਤ ਹੋਵੇਗਾ ਇਹ ਪ੍ਰਕਾਸ਼। ਤਾਂ ਜਾ ਕੇ ਅਸੀਂ ਸਤਿਗੁਰਾਂ ਦੇ ਹੇਠ ਲਿਖੇ ਉਪਦੇਸ਼ ਨੂੰ ਕਮਾਉਂਦੇ ਹੋਵਾਂਗੇ। ਜਗਤ ਉਦਾਹਰਣ ਸਹੀ ਆਏ ਜੋ ਜਨ ਦਰਸ ਪਿਆਸਾ, ਜਗਤ ਉਦਾਹਰਣ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਅਗਾਏ, ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ। ਇਸ ਤਰ੍ਹਾਂ ਸਾਡੇ ਮਨ ਤਨ ਬੁੱਧੀ ਅੰਤਸ਼ਕਰਨ ਤੇ ਆਪੇ ਦੀ ਪ੍ਰਣਾਲੀ ਰਾਹੀਂ ਇਲਾਹੀ ਆਤਮ ਗਿਆਨ ਦਾ ਸਫੁੱਟਤ ਹੋ ਕੇ ਪ੍ਰਕਾਸ਼ਿਤ ਹੋਣਾ ਹੀ ਆਤਮਕ ਮੰਡਲ ਦੇ ਤਤ ਗਿਆਨ ਦਾ ਧਾਰਮਿਕ ਪ੍ਰਚਾਰ ਹੈ। ਇਸ ਅਵਸਥਾ ਵਿੱਚ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਜੀਵਨ ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਜਾਂ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਜਾਂ ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ ਦੇ ਗੁਰਵਾਕਾਂ ਦਾ ਪ੍ਰਤੀਕ ਤੇ ਜਿਉਂਦੀ ਜਾਗਦੀ ਮਿਸਾਲ ਆਉਂਦੀ ਹੈ। ਕਦੋਂ? ਜਦੋਂ ਪਹਿਲੇ ਅਸੀਂ ਭਰਪੂਰ ਇਲਾਹੀ ਪ੍ਰਕਾਸ਼ ਮੰਡਲ ਵਿੱਚ ਵਿਚਰਦੇ ਹਾਂ ਤੇ ਸਾਡੇ ਤਨ ਮਨ ਬਚਨਾ ਛੋਹ ਰਾਹੀਂ ਇਹ ਇਲਾਹੀ ਪ੍ਰਕਾਸ਼ ਦਾ ਜਲਵਾ ਬਾਹਰ ਵੱਲ ਨੂੰ ਪ੍ਰਗਟ ਆਉਂਦਾ ਹੈ उस हालत विच असी इस पंक्ति नूं कमा रहे होवांगे। हुण दूजा पक्ष जिहड़े गुरसिख इहो जिहा प्रचार करदे हन उहनां दी जीवन दी एक तस्वीर खिंची गई है। साडे सतगुरां ने मनुख नूं ते उस दीआं शरीरक लोड़ां नूं सन्मानिया है। सिख दी सुरत दीन दुनिया ती उठा अपने जोत स्वरूप विच ला के उच्ची कीती ते अपने सिख निर्बाण ग्रस्त ते अतीत फकीर लोग साजे, उन्हां दा ग्रस्त जीवन सचखंडी बना दिता। सतगुरां ने सिखां दा ग्रस्त जीवन सचखंडी बना दिता। सचखंड दा रस ते नाम दा सुख इस मात लोक विच ही दे के इस वेहो संसार नूं हर का रूप दिखा दिता। सो सिखां दा घर नाम रस दा इलाही कोट है। हां जी, सिखां दा घर नाम रस दा इलाही कोट है। त्रै लोकी परले हो जान पर फिर भी ए इलाही कोट गिर नहीं सकदा। कोई चीज इस नानक बेड़े दे लंगर नूं तोड़ नहीं सकदी, क्योंकि ए कोट इट्टां दा नहीं, ए तां प्रेम स्वैपना दा बनिया होया है। सतगुरां ने शरीर दे सारे सुख अपने सिख नूं बख्शे ते हुक्म कीता कि दम बदम मेरी याद विच जियो, मैं सदा तुहाडे अंग संग हां। ਉਹ ਲਗਾਤਾਰ ਅਪਚਲੀ ਜੋਤ ਜਗਾਈ ਕਿ ਸਿੱਖਾਂ ਦਾ ਦਿਲ ਉਹ ਮੰਦਰ ਬਣ ਗਿਆ ਜਿੱਥੇ ਕਿ ਸਦਾ ਮੰਗਲ, ਸਦਾ ਸਵੇਰਾ, ਸਦਾ ਖੁਸ਼ੀ, ਸਦਾ ਚਾਓ ਤੇ ਸਦਾ ਅਪਚਲੀ ਜੋਤ ਦਾ ਪ੍ਰਕਾਸ਼ ਹੈ। ਸਿੱਖ ਸਤਿਗੁਰਾਂ ਦਾ ਬਣਾਇਆ ਹੋਇਆ ਸਹਿਜ ਜੋਗੀ ਹੈ, ਪ੍ਰੀਤ ਦਾ ਫਕੀਰ ਹੈ। ਸਿੱਖ ਸਿਮਰਨ ਦਾ ਬੁੱਤ ਹੈ, ਸਤਿਗੁਰਾਂ ਦਾ ਸੋਹਣਾ ਬੁਰਜ ਹੈ, ਜਿਸ ਬੁਰਜ ਵਿੱਚ ਦਮ ਬਦਮ ਅੱਠ ਪੈਰ ਨਾਮ ਦਾ ਪ੍ਰਵਾਹ ਚੱਲਦਾ ਹੈ। ਤੇ ਇਸ ਬੁਰਜ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਆਪਣੇ ਦਸਾਂ ਜਾਮਿਆਂ ਵਿੱਚ ਫੇਰਾ ਪਾਉਂਦੇ ਹਨ ਤੇ ਆਪਣਾ ਆਪਣਾ ਝਲਕਾ ਦੇ ਜਾਂਦੇ ਹਨ। ਸਿੱਖ ਫਕੀਰਾਂ ਦਾ ਗੁਰਮੁਖ ਜੀਵਨ ਸੰਸਾਰ ਵਿੱਚ ਲੁਕਿਆ ਜੀਵਨ ਹੈ। ਗੁਰਮੁਖ ਨੂੰ ਮਾਨੋ ਸੰਸਾਰ ਨਾਲ ਵਾਸਤਾ ਹੀ ਨਹੀਂ। ਉਹਨਾਂ ਦਾ ਕੰਮ ਤੇ ਸਭ ਥੀਂ ਪਹਿਲਾ ਕੰਮ ਸਦਾ ਤੇ ਦਮ ਬਦਮ ਅਪਚਲੀ ਜੋਤ ਵਿੱਚ ਰਹਿਣਾ ਹੈ। ਹਾਂਜੀ, ਸਿੱਖਾਂ ਦਾ ਕੰਮ ਤੇ ਸਭ ਥੀਂ ਪਹਿਲਾ ਕੰਮ ਸਦਾ ਤੇ ਦਮ ਬਦਮ ਅਪਚਲੀ ਜੋਤ ਵਿੱਚ ਰਹਿਣਾ ਹੈ। ਤੇ ਹਾਂਜੀ, ਉਹ ਰਸ ਤੇ ਆਕਾਸ਼ ਤੇ ਪ੍ਰੀਤ ਦੇ ਦੇਸ਼ ਦੇ ਵਾਸੀ ਹਨ, ਉਹਨਾਂ ਨੂੰ ਸੰਸਾਰ ਮਾਨੋ ਦਿਸਦਾ ਹੀ ਨਹੀਂ। ਸਤਿਗੁਰੂ ਜੀ ਨੇ ਉਠਤ ਬੈਠਤ ਸੋਵਤ ਤੇ ਦਮ ਬਦਮ ਅਤੇ ਸਵਾਸ ਸਵਾਸ ਨਾਮ ਦੇ ਰਸਤੇ ਪਾ ਕੇ ਸਿੱਖ ਨੂੰ ਲਗਾਤਾਰ ਨਿਰੰਤਰ ਰਸ ਵਿੱਚ ਪਾਇਆ ਹੈ। ਇਮਰਸਨ ਲਗਾਤਾਰਤਾ ਨੂੰ ਟੋਲਦਾ ਹੈ। ਇਮਰਸਨ ਇੱਕ ਉੱਚ ਕੋਟੀ ਦਾ ਕਵੀ ਜਿਸਨੂੰ ਕਦੇ ਕਦੇ ਆਤਮਕ ਚਲਕਾਰੇ ਵੱਜਦੇ ਸਨ, ਉਹ ਇਸ ਆਤਮਕ ਚਲਕਾਰਿਆਂ ਦੇ ਲਗਾਤਾਰ ਰਸ ਨੂੰ ਟੋਲਦਾ ਹੈ, ਤਰਲੇ ਲੈਂਦਾ ਹੈ। ਪਰ ਸਭ ਥੀਂ ਉੱਚੀ ਅਤੇ ਸੋਹਣੀ ਥਾਂ ਉਸਨੂੰ ਕਵੀ ਦਿਸਦਾ ਹੈ, ਜਿੱਥੇ ਅਪਚਲੀ ਜੋਤ ਦੇ ਬਿਜਲੀ ਲਸ਼ਕਾਰੇ ਉਸਨੂੰ ਦਿਸਦੇ ਹਨ, ਪਰੰਤੂ ਕਵੀ ਨੂੰ ਲਗਾਤਾਰ ਰਸ ਨਹੀਂ ਮਿਲਦਾ। ਹਾਂਜੀ, ਕਵੀ ਤਾਂ ਗੁਰਮੁਖਾਂ ਸੰਤਾਂ ਦੇ ਘਰ ਦਾ ਭਿਖਾਰੀ ਹੈ। ਪਤਾ ਨਹੀਂ ਕਿਸ ਘੜੀ ਕਿਸ ਪ੍ਰੀਤ ਮੂਰਤ ਨੇ ਕਵੀ ਵਿੱਚ ਫੇਰਾ ਮਾਰਿਆ ਤੇ ਆਪ ਹੋਰਾਂ ਦੀ ਸੁਰਤ ਚੜ੍ਹੀ ਤੇ ਚੜ੍ਹੀ ਸੁਰਤ ਵਿੱਚ ਆਪ ਗਾ ਉੱਠੇ ਜਾਂ ਬਹਿਕ ਉੱਠੇ। ਜੋ ਕੁਝ ਕੀਤਾ ਸੰਸਾਰ ਨੂੰ ਚੰਗਾ ਲੱਗਾ, ਪਰ ਕਵੀਆਂ ਦੀ ਸੁਰਤ ਨੂੰ ਜੀਦਾਨ ਦੇਣ ਵਾਲੇ ਤੇ ਮੋਹੀ ਸੁਰਤ ਨੂੰ ਸੁਰਜੀਤ ਕਰਨ ਵਾਲੇ ਤੇ ਹਾਂਜੀ ਸੁਰਤ ਨੂੰ ਲਗਾਤਾਰ ਅਪਚਲੀ ਜੋਤ ਵਿੱਚ ਅਗਮ ਪ੍ਰਕਾਸ਼ ਗੁਰੂ ਨਾਨਕ ਮੰਡਲ ਵਿੱਚ ਰੱਖ ਦੇਣ ਵਾਲੇ ਗੁਰਮੁਖ ਸੰਤ ਹਨ। ਕਵੀ ਲੋਕ ਤਾਂ ਸੁਰਤ ਨੂੰ ਖਰਚ ਕਰਦੇ ਹਨ, ਪਰ ਸੰਤ ਲੋਕ ਸਖਣੀ ਸੁਰਤ ਨੂੰ ਭਰਦੇ ਹਨ। ਕਵੀ ਲੋਕ ਬੇਵੱਸ ਹਨ ਤੇ ਆਪਣੀ ਸੁਰਤ ਦੀ ਦਾਤ ਨੂੰ ਵੰਡ ਨਹੀਂ ਸਕਦੇ, ਪਰ ਗੁਰਮੁਖ ਸੰਤ ਤਾਂ ਸੁਰਤ ਦੇ ਦਾਤੇ ਹੁੰਦੇ ਹਨ। ਸੋ ਸਾਡੇ ਸਤਿਗੁਰਾਂ ਨੇ ਇਸੇ ਕਰਕੇ ਕਵੀ ਬਣਾਉਣ ਦਾ ਮਾਰਗ ਨਹੀਂ ਚਲਾਇਆ, ਉਹਨਾਂ ਤਾਂ ਗੁਰਮੁਖ ਸੰਤ ਬਣਾਉਣ ਦਾ ਰਾਹ ਦੱਸਿਆ ਹੈ। ਸੰਤ ਉਹੀ ਹੈ ਜਿਸ ਨੂੰ ਗੁਰੂ ਨਾਨਕ ਹਾਂਜੀ ਕਲਗੀਆਂ ਵਾਲਾ ਪ੍ਰੀਤਮ ਪਿਆਰ ਕਰਦਾ ਹੈ। ਸੰਤ ਉਹੀ ਹੈ ਜਿਸ ਨੂੰ ਗੁਰੂ ਨਾਨਕ ਹਾਂਜੀ ਕਲਗੀਆਂ ਵਾਲਾ ਪ੍ਰੀਤਮ ਪਿਆਰ ਕਰਦਾ ਹੈ ਤੇ ਹਾਂਜੀ ਸੰਤਾਂ ਪਰ ਸਦਾ ਲਈ ਆਪਣੀ ਰੱਛਾ ਦਾ ਹੱਥ ਰੱਖਦਾ ਹੈ। ਸੰਤ ਉਹੀ ਹੈ ਜਿਸ ਦੀ ਰਸਨਾ ਪਰ ਆਪ ਬੈਠ ਸਿੱਖ ਨੂੰ ਉਪਦੇਸ਼ ਕਰਦਾ ਹੈ। ਸੰਤ ਉਹੀ ਹੈ ਜਿਸ ਦੀ ਬਿਰਤੀ ਸਦਾ ਅਟਪੈਰੀ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਰਹਿੰਦੀ ਹੈ, ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ ਪਰ ਤੱਕ ਨਹੀਂ ਰਹੇ, ਜਿਹੜੇ ਬੋਲਦੇ ਹੋਏ ਬੋਲ ਨਹੀਂ ਰਹੇ, ਉਹਨਾਂ ਵਿੱਚ ਆਪਾ ਨਹੀਂ ਹੁੰਦਾ। ਹਾਂਜੀ, ਗੁਰਮੁਖ ਸੰਤ ਉਹ ਬਲਦੀਆਂ ਲਾਟਾਂ ਹਨ, ਉਹ ਬਿਜਲੀਆਂ ਹਨ ਜਿਹੜੀਆਂ ਸਤਿਗੁਰਾਂ ਨੇ ਆਪਣੇ ਹੱਥੀਂ ਫੜ ਰੱਖੀਆਂ ਹਨ, ਅਤੇ ਜਦ ਉਹਨਾਂ ਦੀ ਮਰਜ਼ੀ ਆਉਂਦੀ ਹੈ ਤਦ ਕਿਸੇ ਦੇ ਦਿਲ ਦੇ ਮੀਨਾਰੇ ਉੱਪਰ ਵਸ ਜਾਂਦੀਆਂ ਹਨ। ਹਾਂਜੀ, ਗੁਰਮੁਖ ਸੰਤ ਉਹ ਹਨ ਜਿਨ੍ਹਾਂ ਤੋਂ ਕੋਈ ਅੱਗ ਦੀ ਇੱਕ ਨਿੱਕੀ ਜਿਹੀ ਚੜੰਗ ਮੰਗਣ ਆਵੇ ਤਦ ਉਸਦਾ ਸਾਰਾ ਘਰ ਅੰਦਰ ਬਾਹਰ ਅਪਚਲੀ ਜੋਤ ਨਾਲ ਜਗ ਉੱਠੇ, ਹਨੇਰਾ ਨਾ ਰਹੇ ਅਤੇ ਜੀਵਨ ਲਗਾਤਾਰ ਅਖੁੱਟ ਤੇਲ ਵਾਲੀ ਬੱਤੀ ਸਮਾਨ ਹੋ ਜਾਏ। ਸੰਤ ਉਹ ਇਲਾਹੀ ਲੋਕ ਹਨ ਜਿਨ੍ਹਾਂ ਦੇ ਸਾਬਤ ਬੁੱਤ ਦੇ ਅਨੇਕਾਂ ਡਕਰੇ ਹੋ ਸਕਦੇ ਹਨ ਤੇ ਇੱਕ ਇੱਕ ਡਕਰਾ ਵੈਸਾ ਹੀ ਜਿਉਂਦਾ ਹੈ ਜੈਸੇ ਸਾਬਤ ਬੁੱਤ ਜਿਉਂਦਾ ਸੀ। ਹਾਂਜੀ, ਇੱਕ ਪਲਕਾਰੇ ਵਿੱਚ ਅੱਖ ਦੇ ਚਮਕਣ ਬਰਾਬਰ, ਇੱਕ ਪਲਕਾਰੇ ਵਿੱਚ ਸੰਤਾਂ ਦੀ ਨਜ਼ਰ ਲੱਖਾਂ ਰੂਹਾਂ ਦੀ ਸੁਰਤ ਨੂੰ ਮਦਦ ਦੇ ਸਕਦੀ ਹੈ। ਇਹ ਨੇੜੇ ਪੂਰੇ ਮਨੁੱਖ ਨਹੀਂ ਆਉਂਦੇ, ਸ਼ਕਲ ਸੂਰਤ ਕੇਵਲ ਮਨੁੱਖਾਂ ਵਾਲੀ ਆਉਂਦੀ ਹੈ, ਪਰ ਇਹਨਾਂ ਵਿੱਚ ਮਨੁੱਖਾਂ ਵਰਗਾ ਕੁਝ ਵੀ ਨਹੀਂ ਆਉਂਦਾ, ਕੇਵਲ ਇਹਨਾਂ ਵਿੱਚ ਰੱਬੀ ਜੀਵਨ ਠਾਠਾ ਮਾਰਦਾ ਹੈ। ਸੰਤ ਸਦਾ ਰੱਬੀ ਜੀਵਨ ਦੇ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ, ਇੱਥੇ ਟੋਟ ਕਦੀ ਨਹੀਂ ਪੈਂਦੀ। ਇੱਥੇ ਦਮਾਂ ਦੀ ਕਿਸ਼ਤੀ ਰੱਬੀ ਲਹਿਰਾਂ ਉੱਪਰ ਵਾਹਿਗੁਰੂ ਧੰਨ ਗੁਰੂ ਨਾਨਕ ਕੂਕਦੀ ਕਦੀ ਆਰ ਜਾਂਦੀ ਹੈ ਤੇ ਕਦੀ ਪਾਰ ਆਉਂਦੀ ਹੈ। ਸਿੱਖ ਫਕੀਰ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਿੱਤ ਅਵਤਾਰ ਫੇਰੇ ਪਾਉਂਦਾ ਹੈ। ਸਰੀਰ ਵਾਲੇ ਗੁਰਮੁਖ ਸੰਤ ਅਸ਼ਰੀਰੀ ਸੰਤਾਂ ਦੇ ਪ੍ਰਤੀਨਿਧ ਆਉਂਦੇ ਹਨ। ਸੋ ਸਤਿਗੁਰੂ ਨਾਨਕ ਜੀ ਨੂੰ ਮਿਲਣ ਦਾ ਰਸਤਾ ਗੁਰਮੁਖ ਸੰਤਾਂ ਦੇ ਚਰਨ ਫੜ ਕੇ ਬਾਣੀ ਦੀ ਸ਼ਰਨ ਜਾਣਾ। ਧਿਆਨ ਦੇਣਾ ਜੀ, ਅਸੀਂ ਪੜ੍ਹਦੇ ਹਾਂ, ਸਾਧ ਸੰਗਤ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ, ਸਮਝ ਤਾਂ ਹੀ ਆਉਂਦੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਦਾ ਰਸਤਾ ਕਿਹੜਾ ਹੈ ਕਿ ਗੁਰਮੁਖ ਸੰਤਾਂ ਦੇ ਚਰਨ ਪਕੜ ਕੇ ਬਾਣੀ ਦੀ ਸ਼ਰਨ ਜਾਣਾ, ਫਿਰ ਬਾਣੀ ਦੀ ਸ਼ਰਨ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ ਵਿੱਚ ਹਾਜ਼ਰ ਹੋਣਾ ਤੇ ਫਿਰ ਉਤਲਿਆਂ ਦੇ ਦਰਬਾਰ ਪਹੁੰਚਣਾ ਹੈ। ਇਹਨਾਂ ਮਦਦਗਾਰਾਂ ਸਤਸੰਗੀਆਂ ਨੂੰ ਮਿਲਣਾ, ਕਦੇ ਕਿਸੇ ਦੇ ਪਰਾਂ ਤੇ ਕਦੇ ਕਿਸੇ ਦੇ ਪਰਾਂ ਤੇ ਤੁਰ ਕਲਗੀਆਂ ਵਾਲੇ ਦੀ ਅਕਾਲੀ ਦਰਗਾਹ ਵਿੱਚ ਅਪੜਨਾ, ਬੜੀ ਦੂਰ ਦੀ ਮੰਜ਼ਿਲ ਸਤਿਗੁਰਾਂ ਨੇ ਕਦਮ ਕਦਮ ਤੇ ਮੁਕਾਈ ਹੋਈ ਹੈ, ਸਭ ਕੁਝ ਨੇੜੇ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਿਆਂ ਦਸਾਂ ਪਾਤਸ਼ਾਹੀਆਂ ਦੇ ਦੀਦਾਰੇ ਆਉਂਦੇ ਹਨ। ਸੋ ਜੇ ਸਿੱਖੀ ਲੱਭ ਜਾਏ ਤਾਂ ਅਬਚਲੀ ਜੋਤ ਦਾ ਦੇਸ਼ ਲੱਭਾ, ਇੱਥੋਂ ਉਜੜ ਕੇ ਉੱਥੇ ਜਾ ਵਸਣ ਨਾਲ ਉਹ ਅਮੋਲਕ ਜੀਵਨ ਪ੍ਰਾਪਤ ਹੁੰਦਾ ਹੈ। ਹਾਂਜੀ, ਮਾਇਕੀ ਮੰਡਲ ਵਿੱਚੋਂ ਉਜੜ ਕੇ ਆਤਮਕ ਮੰਡਲ ਵਿੱਚ ਵਸਣ, ਇੱਥੋਂ ਉਜੜ ਕੇ ਉੱਥੇ ਜਾ ਵਸਣ ਨਾਲ ਉਹ ਅਮੋਲਕ ਜੀਵਨ ਪ੍ਰਾਪਤ ਹੁੰਦਾ ਹੈ ਜਿਸ ਦੇ ਤਰਲੇ ਐਮਰਸਨ ਜੇ ਸੰਸਾਰ ਦੇ ਉੱਚੇ ਤੇ ਪਹਿਲੇ ਦਰਜੇ ਦੇ ਬੁੱਧੀਮਾਨ ਲੋਕ ਲੈ ਰਹੇ ਹਨ। ਜਿਨੀਆਂ ਤੇ ਜਿਸ ਪ੍ਰਕਾਰ ਦੀਆਂ ਲੋੜਾਂ ਕਵੀਆਂ ਦੀ ਸੁਰਤ ਨੂੰ ਉੱਚਾ ਕਰਨ ਤੇ ਉਕਸਾਵੇ ਵਾਸਤੇ ਚਾਹੀਏ, ਗੁਰਮੁਖ ਸੰਤਾਂ ਨੂੰ ਉਹਨੀਆਂ ਲੋੜਾਂ ਨਹੀਂ। ਜੇ ਉਹ ਸਮਾਨ ਹੋਣ ਤਾਂ ਚੰਗਾ, ਨਾ ਹੋਣ ਤਾਂ ਚੰਗਾ। ਸੰਤਾਂ ਦੀ ਸੁਰਤ ਸਤਿਗੁਰੂ ਨੇ ਆਜ਼ਾਦ ਕੀਤੀ ਆਉਂਦੀ ਹੈ। ਭਾਈ ਮਨੀ ਸਿੰਘ ਹੋਰਾਂ ਦੀ ਸੁਰਤ ਗੁਬਾਰੇ ਵਾਂਗ ਉੱਠਦੀ ਚਲੀ ਗਈ, ਜਿਉਂ ਜਿਉਂ ਜਲਾਦ ਸਰੀਰ ਦੇ ਟੁਕੜੇ ਕਰਦਾ ਗਿਆ ਪੱਕੀ ਹੋਈ ਨਾਮ ਰੰਗ ਵਿੱਚ ਰੰਗੀ ਸੁਰਤ ਉਡਾਰੀ ਮਾਰਦੀ ਗਈ। ਸਿੱਖ ਤਾਂ ਨਾਮ ਦੇ ਰਸੀਏ ਤੇ ਜਾਗੀ ਹੋਈ ਸੁਰਤ ਵਾਲੇ ਫਕੀਰ ਹੋਏ ਹਨ। ਜਿੰਨੇ ਸ਼ਹੀਦ ਹੋਏ ਹਨ ਸਭ ਦੀ ਸੁਰਤ ਇੰਨੀ ਪੱਕ ਚੁੱਕੀ ਸੀ ਕਿ ਚਰਖਣੀਆਂ ਤੇ ਚੜ ਕੇ ਤੇ ਸਰੀਰ ਦਾ ਕੀਮਾ ਕੀਮਾ ਕਰਾਉਣ ਵਿੱਚ ਉਖੜਦੀ ਨਹੀਂ ਸੀ, ਇਤਨੀ ਪੱਕੀ ਸੁਰਤ। ਇਹੋ ਜਿਹਾ ਲਗਾਤਾਰ ਪ੍ਰਕਾਸ਼ ਸੀ ਤੇ ਇਹੋ ਜਿਹਾ ਉੱਚਾ ਸੁੰਦਰ ਜੀ ਦਾ ਸੁੰਦਰ ਦੇਸ਼ ਸੀ ਜਿਸ ਦੇ ਰਸ ਵਿੱਚ ਸੂਲੀ ਦੀਆਂ ਚੋਬਾਂ ਦਾ ਪਤਾ ਹੀ ਨਹੀਂ ਲੱਗਦਾ ਸੀ। ਸਵੈ ਮਰਸਨ ਉਹਨਾਂ ਨਿਯਮਾਂ ਨੂੰ ਦੱਸਣ ਦਾ ਹੀਆ ਕਰਦਾ ਹੈ ਜਿਨ੍ਹਾਂ ਨਾਲ ਸੁਰਤ ਰਸ ਤੇ ਚੜਾਅ ਵਿੱਚ ਰਹੇ, ਪਰ ਨਾ ਉਹ ਆਪ ਜਾਣਦਾ ਹੈ ਤੇ ਨਾ ਹੀ ਸਾਨੂੰ ਦੱਸ ਸਕਦਾ ਹੈ। ਉਸਦਾ ਸਾਰਾ ਲੇਖ ਇੱਕ ਔਕਾ ਹੈ ਕਿ ਹਾਏ ਕਿਸੇ ਤਰ੍ਹਾਂ ਉਹ ਚੀਜ਼ ਲੱਭੇ ਜਿਸ ਦੇ ਅੰਦਰ ਹੋਣ ਨਾਲ ਜੇ ਅਸੀਂ ਸ਼ੇਰਾਂ ਦੇ ਅੱਗੇ ਸੁੱਟੇ ਜਾਈਏ ਤੇ ਮਸਤ ਹਾਥੀ ਸਾਡੇ ਪਰ ਛੱਡੇ ਜਾਣ ਤਾਂ ਦੋਵੇਂ ਆ ਕੇ ਸਾਡੇ ਪੈਰ ਚੁੰਮਣ। ਹਾਂਜੀ, ਧੁੱਪ ਵੇਲੇ ਸਭ ਸਾਡੀਆਂ ਛਤਰੀਆਂ ਪਕੜਨ ਤੇ ਜੇ ਸਾਨੂੰ ਦੋਹਾਂ ਪਹਾੜਾਂ ਵਿੱਚ ਬੰਦ ਕਰ ਦਿੱਤਾ ਜਾਏ ਤਾਂ ਅਸੀਂ ਕਦੀ ਕੈਦ ਹੋ ਹੀ ਨਾ ਸਕੀਏ। ਹਾਂਜੀ, ਗੁਰਮੁਖ ਸੰਤਾਂ ਦੇ ਇਲਾਹੀ ਜੀਵਨ ਦਾ ਟੁਕੜਾ ਮੰਗਣ ਵਾਲਾ ਐਮਰਸਨ ਮੈਨੂੰ ਤਾਂ ਹੱਥ ਬੱਧੇ ਸਾਈਂ ਦੀ ਦਰਗਾਹ ਤੇ ਖਲੋਤਾ ਮਾਲੂਮ ਆਉਂਦਾ ਹੈ। ਸਤਿਗੁਰਾਂ ਦੀ ਫਕੀਰੀ ਢਾਈ ਅੱਖਰੀ ਫਕੀਰੀ ਹੈ ਤੇ ਇਸ ਫਕੀਰੀ ਜੀਵਨ ਦੀਆਂ ਲੋੜਾਂ ਵੀ ਢਾਈ ਅੱਖਰੀ ਹਨ। ਫਕੀਰੀ ਤਾਂ ਇਹ ਹੈ ਸਿਮਰਨ ਤੇ ਧਿਆਨ ਦੇ ਦੋ ਅੱਖਰ ਤੇ ਅੱਧਾ ਹਰਫ ਹੈ ਅਲਿਪਤ ਰਹਿਣ ਦੇ ਪੜ੍ਹਨ ਦਾ, ਤੇ ਤ੍ਰੈ ਲੋੜਾਂ ਕੁੱਲੀ ਜੁੱਲੀ ਤੇ ਗੁੱਲੀ, ਇੱਕ ਘਰ ਇੱਕ ਪਹਿਨਣ ਦਾ ਬਸਤਰ ਤੇ ਖਾਣ ਨੂੰ ਰੋਟੀ। ਇਹਨਾਂ ਤ੍ਰੈ ਸਮਾਨਾਂ ਦੇ ਨਾਨਾ ਰੰਗ ਫਕੀਰਾਂ ਸੰਤਾਂ ਦੀ ਆਪਣੀ ਆਪਣੀ ਮੌਜ ਤੇ ਸੁਰ ਦੀ ਖੁਸ਼ੀ ਅਨੁਸਾਰ ਹੈ। ਐਮਰਸਨ ਨੇ ਜਿਹੜਾ ਇਸ਼ਾਰਾ ਕੀਤਾ ਹੈ ਕਿ ਮੈਨੂੰ ਅਪਚਲੀ ਜੋਤ ਦਾ ਜੀਵਨ ਇੱਕ ਖਮੀਰ ਜਿਹਾ ਦਿਸਦਾ ਹੈ, ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ। ਹਾਂਜੀ, ਸਤਿਗੁਰਾਂ ਦੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ ਪਰ ਰੱਖਿਆ ਹੈ। ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਜਾ ਨਾਮ ਹੈ। ਢਾਈ ਅੱਖਰੀ ਫਕੀਰੀ ਹੈ ਸਿਮਰਨ ਧਿਆਨ ਤੇ ਅਲਿਪਤ ਰਹਿਣਾ। ਸੋ ਪਹਿਲਾਂ ਸਿਮਰਨ ਦੀ ਗੱਲ ਕਿ ਸਿਮਰਨ ਦਾ ਜਿਹੜਾ ਅਸੂਲ ਹੈ ਸਤਿਗੁਰਾਂ ਨੇ ਖਮੀਰ ਦੇ ਅਸੂਲ ਤੇ ਰੱਖਿਆ ਹੈ। ਜਦ ਤੱਕ ਗੁਰਮੁਖ ਪਿਆਰਿਆਂ ਦੀ ਸੰਗਤ ਦੀ ਵਿੱਚੋਂ ਸਿਮਰਨ ਜੀਵਨ ਦਾ ਖਮੀਰ ਨਹੀਂ ਮਿਲਦਾ ਤਦ ਤੱਕ ਇਹ ਜੀਵਨ ਪ੍ਰਾਪਤ ਨਹੀਂ ਹੋ ਸਕਦਾ। ਹਾਂਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ ਪਰ ਰੱਖਿਆ ਹੈ ਤੇ ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਜਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਮੈਂ ਮੰਤਰ ਰਟਨ ਕਰਦੇ ਕਈ ਲੋਕ ਮੇਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ ਤਾਂ ਤੇ ਫੋਕਾ ਤੇ ਜੋਤੋਂ ਟੁੱਟਵਾ ਰਟਨ ਸਿਮਰਨ ਨਹੀਂ ਹੈ। ਧਿਆਨ ਦੇਣਾ ਜੀ, ਉਹਨਾਂ ਵੱਲ ਇਸ਼ਾਰਾ ਹੈ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰਦੇ ਹਨ, ਕ੍ਰੋਧ ਵੀ ਕਰਦੇ ਹਨ, ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰਦੇ ਹਨ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹਨ, ਵਾਸ਼ਨਾਵਾਂ ਵਿੱਚ ਗਲਤਾਨ ਰਹਿੰਦੇ ਹਨ, ਤੇ ਇਹ ਤਾਂ ਇਹ ਰਟਨ ਸਿਮਰਨ ਨਹੀਂ ਹੈ। ਮੈਂ ਮੰਤਰ ਰਟਨ ਕਰਦੇ ਕਈ ਲੋਕ ਨਿਰਾ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ ਤਾਂ ਤੇ ਫੋਕਾ ਤੇ ਜੋਤੋ ਟੁੱਟਵਾਂ ਰਟਨ ਇਹ ਸਿਮਰਨ ਨਹੀਂ, ਇਹ ਸਿਮਰਦੇ ਨਹੀਂ ਹਨ, ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰੂ ਨਾਨਕ ਜੀ ਦਾ ਬਾਣੀ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਵਦਾ ਹੈ। ਧਿਆਨ ਦੇਣਾ ਜੀ, ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਵਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਤੇ ਹਾਂਜੀ, ਇਹ ਜੀਵਨ ਖਮੀਰ ਦੇ ਅਸੂਲਾਂ ਤੇ ਹੁੰਦਾ ਹੈ ਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਜੇ ਲੱਭੇ ਔਰ ਉਸਦਾ ਖਮੀਰ ਜੇ ਸਾਨੂੰ ਲੱਗੇ ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ। ਤਦ ਸਾਡਾ ਜੀਵਨ ਸਿਮਰਨ ਦਾ ਜੀਵਨ ਬਣ ਸਕਦਾ ਹੈ। ਜਦ ਤੱਕ ਖਮੀਰ ਨਾ ਲੱਗੇ ਨਹੀਂ ਮਿਲ ਸਕਦਾ। ਅੱਠ ਪੈਰੀ ਨਾਮ ਦਾ ਜਾਰੀ ਰਹਿਣਾ ਇਹ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਹੈ। ਐਮਰਸਨ ਤਾਂ ਲਗਾਤਾਰਤਾ ਨੂੰ ਲੱਭਦਾ ਹੈ ਪਰ ਉਸਨੂੰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਬਿਨਾਂ ਹੋ ਹੀ ਨਹੀਂ ਸਕਦੀ। ਹਾਂਜੀ, ਉਹ ਰਸ ਆਤਮਕ ਮੰਡਲ ਦਾ ਉਸਦੀ ਲਗਾਤਾਰਤਾ ਸਿਮਰਨ ਬਿਨਾਂ ਹੋ ਹੀ ਨਹੀਂ ਸਕਦੀ। ਸਤਿਗੁਰਾਂ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਦੇ ਨਹੀਂ ਬਲ ਸਕਦੀ। ਸੋ ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ। ਉਹਨਾਂ ਸੰਤਾਂ ਕੋਲੋਂ ਜਿਹੜੇ ਗੁਰੂਆਂ ਨਾਲ ਰੱਬ ਨਾਲ ਅੱਠ ਪੈਰੀ ਜੁੜੇ ਹੋਏ ਹਨ, ਉਤਲਿਆਂ ਨਾਲ ਪਰੋਏ ਹੋਏ ਹਨ। ਫਿਰ ਦੁਹਰਾ ਦੇਈਏ ਕਿ ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ। ਤੇ ਹਾਂਜੀ, ਇਸ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਤੇ ਰੱਬੀ ਬਿਰਧ ਦੇ ਨੇਮ ਦੀ ਪਾਲਣਾ ਹੈ। ਤੇ ਹਾਂਜੀ, ਆਦ ਵਿੱਚ ਇਸ ਸਿਮਰਨ ਦੇ ਖਮੀਰੀ ਜੀਵਨ ਨੂੰ ਪਾਲਣ ਵਾਸਤੇ, ਇਸ ਦੀ ਰੱਖਿਆ ਵਾਸਤੇ ਸਭ ਪ੍ਰਕਾਰ ਦੀ ਰੱਖਿਆ ਦੀ ਲੋੜ ਹੈ ਜੋ ਸਤਿਗੁਰੂ ਸਿਮਰਨ ਵਾਲੇ ਨੂੰ ਛੱਤ ਪਾੜ ਕੇ ਦਿੰਦਾ ਹੈ। ਕਿਸੇ 'ਚ ਲੱਗਣ ਹੋਵੇ ਤਾਂ ਸਹੀ, ਰੱਖਿਆ ਆਪ ਸਤਿਗੁਰੂ ਕਰਦਾ ਹੈ ਇਹੋ ਜਿਹੇ ਜੀਵਨ ਦੀ। ਤੇ ਸਿਮਰਨ ਦੇ ਜੀਵਨ ਉੱਤੇ ਸੱਚੀ ਮੁੱਚੀ ਦੇ ਫਰਿਸ਼ਤਿਆਂ ਤੇ ਦੇਵੀ ਦੇਵਤਿਆਂ ਦਾ ਪਹਿਰਾ ਆਉਂਦਾ ਹੈ। ਸੋ ਸਤਿਗੁਰ ਦੇ ਘਰ ਦੀ ਮਹਿਮਾ ਸਿਮਰਨ ਨਾਲ ਆਰੰਭ ਹੋ ਗਈ। ਰੂਹ ਧੰਨ ਗੁਰੂ ਵਾਹਿਗੁਰੂ ਦਾ ਗੀਤ ਗਾਉਣ ਦੀ ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ ਥੀ ਬਾਹਰ ਨਿਕਲ ਖਲੋਂਦੀ ਹੈ। ਮੈਨੂੰ ਸਿਮਰਨ ਵਾਲੇ ਦੀ ਪਹਿਲੀ ਉਡਾਰੀ ਵੈਸੇ ਹੀ ਸੋਹਣੀ ਤੇ ਚੰਗੀ ਲੱਗਦੀ ਹੈ ਜੈਸੀ ਕਿ ਨਿੱਕੇ ਜੇ ਚਿੜੀ ਦੇ ਬੋਰਡ ਦੀ ਪਹਿਲੀ ਉਡਾਰੀ। ਹਾਂਜੀ, ਸਿੱਖ ਫਕੀਰ ਬੇਹੰਗਮੀ ਮਾਰਗ ਤੇ ਚੱਲਣ ਵਾਲੇ ਲੋਕ ਹਨ। ਜਦ ਨਾਮ ਦੇ ਖੰਭ ਨਿਕਲ ਪੈਂਦੇ ਹਨ ਤਦ ਇਹ ਉਹਨਾਂ ਆਕਾਸ਼ਾਂ ਵਿੱਚ ਉੱਡਦੇ ਹਨ ਜਿਨ੍ਹਾਂ ਦੇ ਚਾਨਣ ਨਾਲ ਕਵੀ ਔਰਾਂ ਦੇ ਅਕਲ ਦੇ ਪਰ ਸੜਨ ਲੱਗਦੇ ਹਨ। ਹਾਂਜੀ, ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ ਤੇ ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਕਿੰਨੇ ਵਾਰੀ ਦੁਹਰਾਇਆ ਹੈ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਸੋ ਸਾਨੂੰ ਪ੍ਰੇਰਨਾ ਕੀਤੀ ਗਈ ਕਿ ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ ਤੇ ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਤਦੇ ਆਏ ਮਿਲ ਗੁਰਸਿੱਖ ਆਏ ਮਿਲ ਦੀ ਪ੍ਰਾਰਥਨਾ ਸਤਿਗੁਰਾਂ ਨੇ ਸਿਖਾਈ ਹੈ। ਬਿਨਾਂ ਗੁਰਸਿੱਖਾਂ ਬਿਨਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਅੰਮ੍ਰਿਤ ਛਕਾਉਣਾ ਇਸੇ ਗੁੱਜੇ ਖਮੀਰ ਦੀ ਰਾਸ ਦੇਣੀ ਹੈ। ਤੇ ਹਾਂਜੀ, ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਇਹ ਤਾਂ ਸੀ ਸਿਮਰਨ। ਦੂਸਰਾ ਧਿਆਨ। ਧਿਆਨ ਸਿੱਖ ਫਕੀਰਾਂ ਦਾ ਸੌਖਾ ਹੈ। ਬੈ ਖਰੀਦ ਕਿਆ ਕਰੇ ਚਤਰਾਈ ਇਹ ਜੀਓ ਪਿੰਡ ਸਭ ਥਾਰੇ। हां जी सिखां दा ध्यान प्रीत निरंकारी विच नष्ट होण दा नाम है। हड्डी मास चमड़ा लहू मिज यानी कि शरीर मन बुद्ध हंकार ते काम क्रोध लोभ मोह इन्हां सभनां नूं मोड़ मोड़ सतगुरां दी प्रीत दे रंगां विच रंगण चाड़नी इह सिखां दा ध्यान है। जीवन दे मोए होए दा नाम सिख है। सतगुरां दा बेखरीद गोला बनन दा नाम सिख है। भाई मंझ जी दी साखी याद करो, सिखी ध्यान सतगुरां दा हो रहण दा नाम है ते अखंडाकार प्रीतम सतगुरां तो ना विछड़ना ही ध्यान है। हां जी आम तौर ते ध्यान दी व्याख्या यह की जाती है कि कन्ना नाल सुन लिया, मन ने समझ लिया, बुद्धि ने विचार लिया, बस हो गया। पर ध्यान सिखां दा की है? सिखी ध्यान सतगुर दा हो रहण दा नाम है ते अखंडाकार प्रीतम सतगुरां तो ना विछड़ना ही ध्यान है। भाव सदी भी उस नाल लगे रहना, श्वास श्वास उस दे नाल जुड़े रहना, यह सिखां दा ध्यान है। तीसरा अलिप्त रहना। तीसरा यह कि जिहड़ा सतगुरां दा सिख होया उसकी किश्ती दे रस्से संसार नालों मालका ने एकदम खोल दिते जाण। ना मैं किसी दा ना मेरा कोई इहो जिहा कोरा बनना जरूरी है, पर अंदरों दुनिया वाले किसे नाल भी प्रीत नहीं लावनी। ध्यान देना जी, बाहरों तां ठाठा बागा कर लो पर अंदरों दुनिया वाले किसे नाल प्रीत नहीं लावनी ते ना ही रिश्तेदारी दियां रस्सियां कसणियां हन। हां जी सिखी फकीरी बड़ी नाजुक अवस्तु है जिहड़ी वस्तुआं दे छो जाण नाल मैली हो जांदी है। सिख फकीरां नूं दुनिया नाल हौंतारी लोकां वांग नेकी करन दा बुखार कदी नहीं चढ़दा। उन्हां दियां अखां सब दे पिछे रब खड़ोता तकदियां हन, इस वास्ते अलिप्त रहिंदे हन। एक तंग जिहा राह है पर जोत निरंकारी दे अपचल नगर नूं इहो ही राह जांदा है। असल विच इह अलिप्त वर्ती ही संसार दा भला करने हारे हन। हां जी इह दुनिया दा भला करन वाले अपचल नगर पहुंचे ते उत्थों दे वासी होए, पर हां उन्हां दे नामां ते निशानां दी जगत दे इतिहास बनाउण वालियां नूं कोई खबर नहीं। संसार दा असली भला करन वाले तां गुफा विचों निकल के सूलियां पर चढ़ गए ते उन्हां दे सीस जिन्हां दा भला करन आए उन्हां दियां तलवारां ने उडाए। लोकी परोपकार नूं उठ भजदे हन जो थुक्कां नाल वड़े पक जाणगे। लोकी भाईचारा बनाउण दे यतना विच हन पर सच तां इह है कि जिथे इक आदमी दे बनाउण वास्ते मिंट मिंट तुर दरगाहों सुनेहे आउंदे हन, घंटी घड़ियाल वजदे हन, कई फरिश्ते ते देवते छाया रखदे हन ते फिर अनेकां जन्मां पिछों इक रूह तैयार आउंदी है। इसे कारण सच दे अभिलाखी सिमरन वाले दुनिया थी सदा अलिप्त रहिंदे हन। साच नाम मेरा मन लागा, लोगन स्यों मेरा ठाठा बागा, बाहर सूत सगल स्यों मौला, अलिप्त रहूं जैसे जल में कौला, मुख की बात सगल स्यों करता, पर जी संग प्रभ अपना तरता। दीस आवत है बहुत प्याला, सगल चरण की ए मन राला, नानक जन गुरपूरा पाया, अंतर बाहर एक दिखाया। जिस गुरसिख ने उपरले ढाई अखर पढ़ ले हन उसकी सुरत एक खास अंदाजे विच रहिंदी है। हाँ जी जिसने सिमरन ध्यान ते अलिप्त रहना यह सबक पका लिया है, इहो जी गुरसिख की जिहड़ी सुरत है एक खास अंदाजे विच रहिंदी है। अपने केंद्र तो हेठां कदी नहीं आउंदी, जे आवे तां अंग मुड़ मुड़ जांदे हन, बीमारी जी चिमड़ जांदी है। जय तन बाणी विसर जाए जो पक्का रोगी विलाए, ते सतगुरु की मेहर नाल सतसंगत नाल उन्हां दे प्यार नाल ते श्री गुरु ग्रंथ साहिब जी महाराज के दर्शन नाल झट फिर अपनी उचाई ते जा पहुंचती है। जिवें कवियां दी सुरत किसे किसे वेले चढ़दी है, इस तों उल्ट संतां दी सुरत किसे विरले वेले ही अपने मुकर्रर अंदाजे थी जिहड़ा कि बड़ा ही उच्चा हुंदा है इठां आउंदी है, पर उस वेले उन्हां दे भाव दी कियामत आ जांदी है। नाम दे रस्सियां लई घड़ी घड़ी दे घड़ियाल हन, गालां कढ़दे कढ़दे फुल वरसावण लग जांदे हन। फकीर दी ताबिया तां बादशाह ते शेर दी ताबिया वर्गी आउंदी है, बेनियाज आउंदी है। वो सदा नाम दे नशे विच आउंदा है फकीर, ते इस नशे दी टोट नहीं। जिहड़ा फकीर नाल छो भी जावे उसका भी भला हो जाता है, ज्यों चंदन नूं छोए तां खुशबू ही देंदा है। सो असली सिखी जिंदगी ये अपचली जोत है, दुनिया इस नूं तरस रही है। हां जी, असली सिखी जिंदगी नू दुनिया तरस रही है। सतगुरु मेहर करन असी दुनिया दे तंदियां विच ना फसीए। हां जी, दुनिया साडे चरण तोवे ते असी जोत दियां मिशालां होके सारे संसार उपर चानण करिए। सिखी धारण करनी औखी जरूर है, पर है ओ चीज जिस वास्ते सब लोग तड़फ रहे हन ते लभदी नहीं। हां जी, सिखी धारण करनी औखी जरूर है, पर है ओ चीज जिस वास्ते सब लोग तड़फ रहे हन पर मिलदी नहीं, लभदी नहीं। सानू दरगाह दा पता है, पर असी मूर्ख बालका वांग धर्मशाल छोड़ और मंदिर वाल पिट कर दुनिया दे टलदे परछावियां वाल दौड़ना एक बड़ी दानाई समझी बैठे हां। ये नहीं कि सानू नहीं पता, सब पता है कि गुरु की कहंदा है, साडे लई हुक्म की है, साडे जन्म दा प्रयोजन की है, सारे नू पता है। अजकल तां सियाणप इतनी कि छोटे छोटे बच्चियां नू भी पता है, पर सबको जानदे होए भी असी मूर्ख बालका वांग धर्मशाल वाल पिट कर ये दुनिया दे टलदे परछावें माया वाल दौड़ना एक दानाई समझी बैठे हां। मेरा प्रयोजन ये नहीं कि असी जानवरां वांग जंगल कछड़े हां, घर बार छड़ जाना नहीं, साडा घर होना है जिसका सब थी वड्डा ते सोहना कमरा धर्मशाल होनी है, जिथे साडे सतगुरु का दरबार होना है, ते असा मावां पुत्तां वोटियां खसमां बालां बच्चियां ने सतगुरु दे टहलिए बन नाल दे कमरे हुक्म बदे गुलामां वांग मलने हां। ओ घर जिसका ड्राइंग हाल धर्मशाल है वह सिखदा है। ध्यान देना जी, रहना किवें है घर विच, सब तो वड्डा कमरा सोहना हाल इस सतगुरां दा आउणा है। असी नाल दे कमरे मालक दे गुलामां वांग मावां तियां पुत्तां ने मलणे हन। फिर दोहरा देईए कि साडा घर होना है जिसका सब थी वड्डा ते सोहना कमरा धर्मशाल होनी है, जिथे साडे सतगुरु का दरबार होना है, ते असे मावां पुत्तां वोटियां खसमां बालां बच्चियां ने सतगुरु दे टहलिए बन नाल दे कमरे हुक्म बदे गुलामां वांग मलने हन। ओ घर जिसका ड्राइंग हाल धर्मशाल है वह सिखदा है, नहीं सिख सतगुरां दे पहले ते होर सब कुछ पिछों। कूड़ियां इज्जतां ते दुनिया दियां तड़ीबंदियां थी असी मूंह मोड़ना है जी। साडे घरां विच रंग रस रंग राग खुशियां आनंद ये सब अब चली जोत वाले होने हन जी, सतगुरु मेहर करन। जे ए होवे तां साडा पंथ जगत भर दे दुखड़े दूर करन दे समर्थ होवे। अपने दुख तो एक पासे रहे, जे वो जा साड़ा जीवन होवे तो सारे संसार दे दुख नूं असी दूर कर सकते हैं। सो सतगुरु सहाई होवन। सूख महल जाके ऊच द्वारे ता मैं वसै भगत प्यारे, सहज कथा प्रभ की अथमीठी, विरले काहू नेत्रों डीठी, तै गीत नाद अखारे संगा, ऊहां संत करे हर रंगा, तै मरण न जीवन सोग न हरखा, साच नाम की अमृत वर्खा, गोज कथा ए गुरते जानी, नानक बोले हर हर बाणी। मायरी पेख रही बिस्मात, अनहा तुनी मेरा मन मोयो, अच रहता के स्वाद, मात पिता बंदप है सोई, मन हर को एलाद, साध संग आए गुन गोबिंद बिनस्यो सब परमाद, डोरी लपट रही चरने संग परम पै सगले खाद, एक आधार नानक जन किया बोहर न जोन परमाद। आओ जी तू आओ हमारे, हर जस सरवण सुनावना, तुद आवत मेरा मन तन हरिया, हर जस तुम संगावना, संत कृपा ते हृदय वास है, दूजा पाओ मिटावना, भगत दया ते बुद्ध परगास है, दुर्मत दुख तजावना, दर्शन पेटत होत पुनीता, पुनरप गर्भ न पावना, नौ निद रिद सिद्ध पाई, जो तुम रह मन पावना, संत बिना मैं थाव न कोई, अवर न सूजे जावना, मोए निर्गुण को कोई न राखे, संता संग समावना, कौ नानक गुर जलत दिखाया, मन मध्य हर हर रावना। गुरबाणी विचार लेख नंबर 19 धर्म प्रचार भाग 9। गुरु रूप प्यारी सात संगत जी, धर्म प्रचार के विषय से गुरमुख प्यारे ने 9 लेख लिखे हैं, जिस विचों अखीरला भाग आप जी के सामने पढ़िया गया सी। इस तो इलावा गुरबाणी के आधार से आप जी ने 132 लिखतां पंजाबी विच लिखिया हैं, सानू आत्मक सेध देने लई। सो जिन्हां नू जरूरत होवे उस स्टाल तो ये लिखतां प्राप्त करके इन्हां तो सेध लैके गुरबाणी अनुसार जीवन जी के सतगुर दियां खुशियां प्राप्त कर सकते हैं जी। वाहिगुरु जी का खालसा, वाहिगुरु जी।